ਸੰਦੂਖ ਭਰੇ ਹੋਏ ਨੇ। ਫੌਜਾ ਸਿੰਘ ਗੱਲਾਂ ਵਰਤਾਣ ਦੇ ਹਿਸਾਬ ਦੇਣ ਦਾਣਿਆਂ 'ਤੇ। ਗੀਗੇ ਵਾਲੀ ਜ਼ਿਲ੍ਹਾ ਸਿਆਲਕੋਟ ਦਾ ਸੀ ਅਤੇ ਕੱਪੜੇ ਦੇਣ 'ਤੇ ਮਾਸਟਰ ਬਲਵੰਤ ਸਿੰਘ ਸੀ। ਫੌਜਾ ਸਿੰਘ ਸਤਿਗੁਰੂ ਜੀ ਪਾਸ ਅਰਜ਼ ਕੀਤੀ। ਸਿੱਖ ਆਖਦੇ ਹਨ ਮਾਸਟਰ ਆਪ ਵੱਲੋਂ ਹੁਕਮ ਹੋਏ ਤੋਂ ਵੀ ਹੱਥ ਘੁੱਟ ਕੱਪੜਾ ਦਿੰਦਾ ਏ। ਆਪ ਕਿਸੇ ਵੱਡੇ ਉਧਾਰ ਦਿਲ ਵਾਲੇ ਨੂੰ ਲਾਓ। ਸਤਿਗੁਰੂ ਜੀ ਪੁੱਛਿਆ ਤੂੰ ਹੀ ਦੱਸ ਕਿਸ ਨੂੰ ਲਾਵਾਂ। ਉਸ ਕਿਹਾ ਵੱਡੇ ਬਾਬਾ ਜੀ ਨੂੰ। ਸਤਿਗੁਰੂ ਜੀ ਵੱਡਿਆਂ ਨੂੰ ਕੱਪੜੇ ਦੇਣ 'ਤੇ ਲਾਇਆ। ਸਿੱਖਾਂ ਨੂੰ ਖੁੱਲ੍ਹਾ ਕੱਪੜਾ ਵਰਤਦਾ ਵੇਖ ਮਾਸਟਰ ਸਤਿਗੁਰੂ ਜੀ ਪਾਸ ਅਰਜ਼ ਕੀਤੀ ਇਸ ਤਰ੍ਹਾਂ ਵਰਤਿਆਂ ਮਤ ਥੋੜ ਆਵੇ, ਅੰਦਰ ਹੁਣ ਘੱਟ ਹੀ ਹੈ ਕੱਪੜਾ। ਸਤਿਗੁਰੂ ਜੀ ਵੱਡਿਆਂ ਨੂੰ ਸੱਦ ਪੁੱਛਿਆ ਕੱਪੜਾ ਕੰਮ ਹੀ ਹੈ, ਮਾਸਟਰ ਕਹਿੰਦਾ ਹੈ ਸੰਕੋਚ ਵਰਤੋ। ਬਾਬਾ ਜਗਜੀਤ ਸਿੰਘ ਜੀ ਕਿਹਾ ਨਹੀਂ ਸੱਚੇ ਪਾਤਸ਼ਾਹੋ, ਆਪ ਦੀ ਕਿਰਪਾ ਨਾਲ ਅਜੇ ਸੰਦੂਖ ਭਰੇ ਹੋਏ ਨੇ ਸੁੱਚਿਆਂ ਦੇ ਜੋ ਸਿਆਮੋਂ ਆਉਂਦੇ ਸੀ। ਸਤਿਗੁਰੂ ਜੀ ਮੁਸਕਰਾਏ ਅਤੇ ਕਿਹਾ ਕਿਉਂ ਭਾਈ, ਜਾਪਦਾ ਏ ਇਹ ਸਾਡੇ ਗੱਲਾਂ ਦੇ ਭੀ ਵੰਡੇਗਾ। ਅਤੇ ਕਿਹਾ ਮਾਸਟਰ ਜੀ ਤੇਰੇ ਚੇਲੇ ਇਸ ਪੱਖੋਂ ਨਿੱਕੇ ਹੀ ਹਨ ਅਤੇ ਇਹ ਮੇਰਾ ਸੁਭਾਅ ਹੀ ਵਰਤਦਾ ਹੈ। ਸੁਣ ਸਭ ਸੰਗਤ ਖੁਸ਼ ਹੋ ਹੱਸਣ ਲੱਗ ਪਈ ਤਾਂ ਕਿਹੋ ਨੇ ਮੈਂ ਠੀਕ ਹੀ ਕਿਹਾ ਹੈ। ਅੱਖਾਂ ਠੀਕ ਹੋਈਆਂ। ਸੰਤ ਭਾਣ ਸਿੰਘ ਜੀ ਬੁੱਝਿਆਂ ਵਾਲੀ ਲੈਲਪੁਰ ਦੇ ਰਾਣੀ ਰਹਿੰਦੇ, ਕਰਨੀ ਵਾਲੇ ਸਾਧੂ ਆਏ ਚਰਨੀ ਲੱਗੇ। ਉਹਨਾਂ ਦੇ ਘਰੋਂ ਕਿਸ਼ਨ ਕੌਰ ਦੁਖੀ ਅੱਖਾਂ ਬੰਦ ਹੋ ਗਈਆਂ ਤੋਂ ਸਤਿਗੁਰੂ ਦੀ ਚਰਨੀ ਲੱਗ ਰੋਈ ਅਤੇ ਕਿਹਾ ਸੱਚਿਆ ਪਾਤਸ਼ਾਹ, ਸੰਗਤ ਦਾ ਦਰਸ਼ਨ ਕਰਨੋਂ ਪੀ ਰਹਿ ਗਈ ਹਾਂ। ਸਤਿਗੁਰੂ ਜੀ ਬਚਨ ਕੀਤਾ ਰਤਨ ਸਿੰਘ ਤੋਂ ਦਾਰੂ ਪਵਾਓ, ਦਰਦ ਹਟ ਜਾਏਗਾ ਅਤੇ ਕਿਸੇ ਡਾਕਟਰ ਤੋਂ ਬਣਵਾਓ ਅੱਖਾਂ, ਬਣ ਪੀ ਜਾਣਗੀਆਂ। ਕਿਸ਼ਨ ਕੌਰ ਕਿਹਾ ਕਿੱਥੇ ਜਾਵਾਂ, ਆਪ ਹੀ ਕਿਰਪਾ ਕਰੋ। ਤਾਂ ਸਤਿਗੁਰੂ ਜੀ ਬਚਨ ਕੀਤਾ ਮੈਂ ਕਿਰਪਾ ਹੀ ਕੀਤੀ ਹੈ, ਜੋ ਵਿਧ ਕਰਤੇ ਬਣਾਈ ਹੁੰਦੀ ਹੈ ਸੋ ਹੀ ਕੰਮ ਸੌਰਦਾ ਹੈ, ਕੋਲੋਂ ਕੋਈ ਕੁਝ ਨਹੀਂ ਪਾ ਦਿੰਦਾ। ਜੇ ਨਾ ਡਾਕਟਰ ਤੋਂ ਬਚੇਗੀ ਤਾਂ ਆ ਕਹੀਂ, ਮੈਨੂੰ ਦੂਰੋਂ ਆਉਂਦੇ ਹਰ ਸਿੱਖ ਦਾ ਭਾਗ ਉਸ ਦੇ ਨਾਲ ਆਉਂਦਾ ਦਿਸਦਾ ਏ ਅਤੇ ਤੁਰਤ ਕਹਿ ਦੇਣਾ। ਸੰਤ ਭਾਣ ਸਿੰਘ ਜੀ ਕਿਹਾ ਭੋਲੀਏ, ਤੂੰ ਅੱਖਾਂ ਲੈਣੀਆਂ ਨੇ ਕਿ ਆਖਾ ਮੋੜ ਮਰਜ਼ੀ ਕਰਨੀ ਆ। ਸੰਤ ਭਾਣ ਸਿੰਘ ਜੀ ਮੁਕੇਰੀ ਲਿਜਾ ਕਿਸ਼ਨ ਕੌਰ ਦੀਆਂ ਅੱਖਾਂ ਇੱਕ ਡਾਕਟਰ ਤੋਂ ਬਣਵਾਈਆਂ, ਤੁਰਤ ਨਜ਼ਰ ਖੁੱਲ੍ਹੀ। ਲੋਕ ਕਹਿਣ ਇਹ ਤਾਂ ਜਾਣੋ ਆਪੇ ਹੀ ਖੁੱਲ੍ਹ ਗਈਆਂ ਹੈਨ, ਇਹ ਤਾਂ ਸਾਦਾ ਜਿਹਾ ਹਕੀਮ ਹੈ। ਸੰਤ ਜੀ ਉੱਤਰ ਦਿੱਤਾ ਜਿਸ ਦਾ ਹੁਕਮ ਸੀ ਰਾਜ਼ੀ ਹੋ ਜਾਣਗੀਆਂ, ਉਹ ਸੱਚਾ ਪਾਤਸ਼ਾਹ ਹੈ, ਸਾਦਾ ਜਿਹਾ ਨਹੀਂ। ਇਹ ਦੰਪਤੀ ਹੁਣ ਰਾਣੀ ਰਹਿੰਦੇ ਹਨ। ਮੰਦੇ ਬੰਦੇ ਸਤਿਗੁਰੂ ਜੀ ਸੱਤ ਕੱਤਕ ਸਭ ਖਰੀਦੇ ਪਿੰਡਾਂ ਦੇ ਸਿੱਖ ਸੱਦ, ਕਈਆਂ ਦੀਆਂ ਸ਼ਿਕਾਇਤਾਂ ਅਤੇ ਦੁਵੱਲੀ ਗੱਲਾਂ ਸੁਣ ਭਾਰੀ ਡੰਨ ਪੀ ਲਾਏ ਅਤੇ ਜੋ ਵਿੰਗੇ ਹੀ ਜਾਂਦੇ ਸੀ ਉਹਨਾਂ ਦੀ ਬਾਬਤ ਸਰਦਾਰ ਸਾਹਿਬ ਸਿੰਘ ਅਤੇ ਰਵੇਲ ਸਿੰਘ ਜੀ ਨੂੰ ਕਿਹਾ ਤੁਸੀਂ ਇਹਨਾਂ ਨੂੰ ਥਾਣੇ ਫੜਾ ਗਵਾਹੀਆਂ ਦੇ ਸਜ਼ਾ ਦਿਵਾਓ, ਹੁਣ ਸਾਡੀ ਆਪਣੀ ਹਕੂਮਤ ਹੈ। ਅਤੇ ਕਿਹੋ ਨੇ ਜੋ ਜੋ ਨਹੀਂ ਮੁੜਦਾ ਮੈਂ ਰਕਮ ਮੋੜ ਦੇਣੀ ਹੈ। ਸਿੱਖ ਮੇਰੀ ਮੁੱਢਲੀ ਕਹੀ ਨੂੰ ਭੁੱਲ ਮੇਰੇ 'ਤੇ ਦੋਸ਼ ਦਿੰਦੇ ਹਨ। ਮੈਂ ਪਹਿਲਾਂ ਕਿਹਾ ਸੀ ਨਾਮਧਾਰੀ ਬਣ ਕੇ ਰਹਿਣਾ ਹੈ ਅਤੇ ਹਾਜ਼ਰੀ ਵੀ ਉੱਥੇ ਲੋੜੀਦੀ ਏ। ਅੱਗੇ ਕਈਆਂ ਦੀ ਜ਼ਮੀਨ ਵਿੱਚੋਂ ਕਟੌਤੀ ਕੀਤੀ ਹੈ, ਤਦੋਂ ਗੈਰ ਹਾਜ਼ਰ ਰਹਿਣ 'ਤੇ ਸੋ ਵੀ ਗਿਲਾ ਕਰਦੇ ਹਨ, ਪਰ ਤਦੋਂ ਇੱਥੇ ਆਉਣਾ ਅਤੇ ਰਹਿਣਾ ਨਾ ਮੰਨਦੇ ਸੀ। ਜਦ ਪਾਕਿਸਤਾਨ ਅਜੇ ਨਾ ਬਣਿਆ ਸੀ ਅਤੇ ਉੱਧਰ ਸੁੱਖ ਅਤੇ ਇੱਧਰ ਦੁੱਖ ਸੀ, ਤਿਵੇਂ ਹੁਣ ਕਰਦੇ ਹਨ। ਵਿੱਚੋਂ ਸਿੱਖਾਂ ਦੱਸਿਆ ਕਈ ਜੋ ਕਸੰਗੀ ਸਾਕਾਂ ਨਾਲ ਲੱਭਦੇ ਕਾਰਨ ਆਏ ਹਨ, ਉਹ ਆਖਦੇ ਹਨ ਜੇ ਸਾਨੂੰ ਜਬਰੀ ਕੱਢਿਓ ਨੇ ਤਾਂ ਗਾਂਧੀ ਤਰ੍ਹਾਂ ਗੋਲੀ ਦਾ ਨਿਸ਼ਾਨਾ ਮਾਰਾਂਗੇ। ਇਹ ਸੁਣ ਸਤਿਗੁਰੂ ਜੀ ਤੇਜ਼ ਹੋ ਵਚਨ ਕੀਤਾ, ਸਤਿਗੁਰੂ ਰਾਮ ਸਿੰਘ ਜੀ ਤੋਂ ਲੈ ਹੁਣ ਤੱਕ ਕਿਸੇ ਤੋਂ ਦੱਬ ਅਸਲਾ ਨਹੀਂ ਬਦਲਿਆ। ਇਹ ਲੋਕ ਕਿਵੇਂ ਮੈਨੂੰ ਡਰਾ ਬਦਲਾ ਲੈਣਗੇ? ਮੈਂ ਕਹਿੰਦਾ ਕਿ ਉਹ ਗੋਲੀ ਅਜੇ ਬਣੀ ਹੀ ਨਹੀਂ ਅਤੇ ਮੈਂ ਗੋਲੀ ਨਾਲ ਨਹੀਂ ਮਰਨਾ। ਸਿੰਘ ਸਭੀਏ ਅਤੇ ਅਕਾਲੀਏ ਪੱਤਰਾ ਪਾਠ ਵੇਲੇ ਵੀ ਕਹਿੰਦੇ ਸੀ ਪ੍ਰਤਾਪ ਸਿੰਘ ਦੇ ਟੋਟੇ ਕਰ ਦੇਣੇ ਹਨ। ਅੰਤ ਸ਼ੇਰੇ ਪੰਜਾਬ ਅਮਰ ਸਿੰਘ ਲਾਲ ਗਾਇਟੀਏ ਅਤੇ ਅਕਾਲੀਆਂ ਮੈਥੋਂ ਮਾਫ਼ੀ ਮੰਗੀ ਤਾਂ ਮੈਂ ਪੰਥਕ ਬੋਰਡ ਬਣਨ ਵਿੱਚ ਰਲਿਆ ਸਾਂ ਅਤੇ ਨਿਰੰਜਣ ਸਿੰਘ ਗਿੱਲ ਨੂੰ ਪੰਥਕ ਬੋਰਡ ਦਾ ਪ੍ਰਧਾਨ ਬਣਾ ਸਿੱਖਾਂ ਟੋਰਿਆ ਸੀ। ਮੈਂ ਗਾਂਧੀ ਜੀ ਨੂੰ ਵਾਰਦਾ ਜਾ ਕਿਹਾ ਸੀ ਸਿੱਖਾਂ ਨੂੰ ਵੀ ਕਿਸੇ ਗਿਣਤੀ ਵਿੱਚ ਗਿਣੋ ਅਤੇ ਜਵਾਹਰ ਲਾਲ ਨੂੰ ਵੀ ਕਿਹਾ ਸੀ ਸਿੱਖ ਪੰਥ ਦਾ ਖਿਆਲ ਰੱਖਣਾ। ਮੈਂ ਕਿਸੇ ਦਾ ਮਥਾਜ ਸਤਿਗੁਰੂ ਰਾਮ ਸਿੰਘ ਜੀ ਤੋਂ ਬਿਨਾਂ ਨਹੀਂ ਮੁੱਢੋਂ ਹੋਇਆ ਅਤੇ ਨਾ ਹੀ ਹੋਣਾ ਹੈ ਅੰਤ ਤੱਕ। ਹਾਂ, ਕੂਕਿਆਂ ਨਾਲ ਜੋ ਸਿੱਖ ਭੁੱਲ ਮੰਨ, ਕੂਕਾ ਆਪਣੇ ਆਪ ਨੂੰ ਮੰਨਦਾ ਰਹੇ ਭਾਵੇਂ ਉਹ ਕਸੂਰੀ ਵੀ ਹੋਵੇ, ਮੈਂ ਉਸ ਅੱਗੇ ਢਲ ਸਕਦਾ ਹਾਂ, ਪਰ ਆਕੜ ਬਾਜਾਂ ਅੱਗੇ ਮੈਂ ਨਹੀਂ ਲਿਖਦਾ, ਕਿਉਂਕਿ ਲਿਖਿਆ ਹੈ ਨੀਚ ਅਗਰ ਨਿਮਨੋਂ ਦੁਖਦਾਈ। ਮੈਂ ਜਾਣ ਕੇ ਨਾਮ ਨਹੀਂ ਲਿਖਦਾ, ਮੁੱਢਲੇ ਨੋਟਾਂ 'ਤੇ ਮੇਰੇ ਕੋਲ ਨਾਮ ਹੈਣ ਮੰਦੇ ਬੰਦਿਆਂ ਦੇ। ਇਸ ਸਾਲ ਅੱਧ ਕੱਤਕ ਤੱਕ ਨਹਿਰ ਚੱਲੀ, ਫਸਲ ਘੱਟ ਹੋਈ, ਸਿੱਖ ਪਿਛਲੇ ਜ਼ਿਲ੍ਹਿਆਂ ਵੱਲ ਜਾਣਾ ਚਾਹੁੰਦੇ ਕਈ। ਸਤਿਗੁਰੂ ਜੀ ਕੋਠੀ ਸੱਦ ਸਭ ਨਗਰਾਂ ਤੋਂ ਖਰੀਦਦਾਰਾਂ ਨੂੰ ਕਿਹਾ, ਮੈਂ ਹਾਕਮਾਂ ਕੋਲ ਜਾਣਾ ਹੈ, ਉਤਨੀ ਮੰਗ ਜ਼ਮੀਨ ਦੀ ਕਰਾਂ ਜਿਤਨੇ ਤੁਸਾਂ ਰਹਿਣਾ ਹੈ। ਉੱਪਰੋਂ ਤਾਂ ਇਹ ਗੱਲ ਕਹਿੰਦੇ ਪਰ ਅੰਦਰ ਮਾਂ ਵਾਂਗੂ ਜਿਵੇਂ ਗੁੱਸੇ ਹੋ ਬੱਚੇ ਨੂੰ ਆਖਦੀ ਹੈ, ਜਾ ਤੂੰ ਚਾਹ ਲਾਹ ਹੀ ਲੈ, ਪਰ ਮਨੋਂ ਨਹੀਂ ਵਿਛੋੜ ਕੇ ਰਾਜ਼ੀ ਹੁੰਦੀ। ਤਿਵੇਂ ਸਤਿਗੁਰੂ ਜੀ ਕੂਕੇ ਸਿੱਖਾਂ ਨੂੰ ਖਰੀਦੇ ਅਤੇ ਵਸਾਏ ਪਿੰਡਾਂ ਵਿੱਚੋਂ ਪਿੱਛੇ ਘੱਲ ਕੇ ਨਹੀਂ ਸੀ ਰਾਜ਼ੀ, ਜਿਵੇਂ ਖੁੱਲ੍ਹਿਆਂ ਅਤੇ ਚੋਰਾਂ ਨੂੰ ਕਹਿੰਦੇ ਸੀ ਚਲੇ ਜਾਓ। ਸਤਿਗੁਰੂ ਜੀ ਪਾਸ ਇੱਕ ਦੋ ਖੂਹਾਂ ਤੋਂ ਪਾਣੀ ਮਜ਼ਬੀਆਂ ਦੇ ਭਰਨ ਦੇ ਵੀ ਮੁਕੱਦਮੇ ਆਏ। ਸਤਿਗੁਰੂ ਜੀ ਕਿਹਾ, ਤੁਰਕਾਂ ਤੋਂ ਇਹ ਕਈ ਦਰਜੇ ਚੰਗੇ ਹਨ, ਗਊ ਘਾਤ ਨਹੀਂ ਕਰਦੇ, ਹੁੱਕਾ ਨਹੀਂ ਪੀਂਦੇ, ਮਾਸ ਸ਼ਰਾਬ ਨਹੀਂ ਵਰਤਦੇ, ਭਜਨ ਪੁੱਛਦੇ ਹਨ। ਨਾਮਧਾਰੀਆਂ ਬਾਬਤ ਹਾਕਮਾਂ ਨੂੰ ਸਤਿਗੁਰੂ ਜੀ ਅਤੇ ਸਰਦਾਰਾਂ ਵੀ ਦੱਸਿਆ ਹੋਇਆ ਸੀ ਕਿ ਕੂਕੇ ਚੋਰੀ ਜੋਰੀ ਨਹੀਂ ਕਰਦੇ ਅਤੇ ਜੋ ਨਵੇਂ ਜ਼ਮੀਨ ਦੇ ਲੱਭੋਂ ਸਿੱਖ ਸੱਜੇ ਹਨ ਜੋ ਅਸੀਂ ਦੱਸ ਦਿਆਂਗੇ। ਕਈ ਥੁੜੋਂ ਅਤੇ ਇਸ ਡਰੋਂ ਮੰਦੇ ਬੰਦੇ ਚਲੇ ਗਏ ਹਨ, ਸਜ਼ਾ ਭੁਗਤਣੀ। ਸਤਿਗੁਰੂ ਜੀ ਸੁਣਿਆ ਕਿ ਕਈ ਕੂਕੇ ਵੀ ਕਹਿੰਦੇ ਹਨ ਦੋਸ਼ ਆਪਣਾ ਸਭਾ ਵਿੱਚ ਮੰਨ, ਉਸ ਦੀ ਸਜ਼ਾ ਭੁਗਤਣੀ ਬੜੀ ਔਖੀ ਹੈ, ਇੱਥੋਂ ਟੁਰ ਹੀ ਜਾਂਦੇ ਹਾਂ, ਪਿਛਲੇ ਜਲੀ ਜਿਮੀ ਪਵਾਉਂਦੇ ਹਾਂ। ਸਤਿਗੁਰੂ ਜੀ ਹੌਕਾ ਭਰ ਕਿਹਾ, ਮੈਂ ਉਹ ਵੀ ਸਮਾਂ ਵੇਖਿਆ ਹੈ, ਸਿੱਖ ਸੰਗਤ ਵਿੱਚ ਮਸਤ ਹੋ ਕਹਿੰਦੇ ਸੀ, ਦੀਵਾਨ ਵਿੱਚ ਪਹਿਲੇ ਗੇੜੇ ਨਾ ਮਨ ਪਾਪ ਕੀਤੇ ਬਦਨਾਮੀ ਹੋਵੇਗੀ, ਦੂਜੇ ਗੇੜੇ ਕਹਿਣਾ ਸਾਧ ਸੰਗਤ ਵਿੱਚ ਸੱਚ ਦੱਸਿਆਂ ਤੇਰੀ ਰੂਹ ਬਖਸ਼ੀ ਜਾਵੇਗੀ ਅਤੇ ਹੌਲਾ ਫੁੱਲ ਹੋ ਜਾਏਗਾ, ਅਤੇ ਤੀਜੇ ਗੇੜੇ ਕੀਤੇ ਮੰਦੇ ਕਰਮ ਸਾਫ਼ ਸਾਫ਼ ਦੱਸਣ ਲੱਗ ਪੈਂਦੇ ਸੀ, ਜੋ ਮੈਂ ਦੱਸ ਹੀ ਨਹੀਂ ਸਕਦਾ। ਹੁਣ ਤਾਂ ਮੈਂ ਪਿਛਲੇ ਪੁੱਛਦਾ ਹੀ ਨਹੀਂ, ਜਦ ਤੋਂ ਇੱਕ ਨੇਮ ਸਮੇਂ ਸਤਿਗੁਰੂ ਜੀ ਵੱਲੋਂ ਹੁਕਮ ਹੋਇਆ ਸੀ, ਪੜਦਾ ਹੀ ਰਹੇ। ਪ੍ਰਤਾਪ ਸਿੰਘ ਨੂੰ ਕਹੋ ਕਿਸੇ ਦੇ ਦੋਸ਼ ਨਾ ਉਸ ਤੋਂ ਪੁੱਛ ਨੇਮ ਵਿੱਚ ਲਾਏ। ਮੈਂ ਤਾਂ ਅੱਗੋਂ ਦੇ ਲਈ ਹੀ ਰੋਕਦਾ ਹਾਂ ਅਤੇ ਜਾਣਦਾ ਹਾਂ, ਜੇ ਬਖਸ਼ਿਸ਼ ਹੀ ਹੋਵੇ ਤਾਂ ਅੱਗੋਂ ਵੀ ਮੰਦੇ ਵੱਲੋਂ ਮੁੜਿਆ ਜਾਂਦਾ ਹੈ, ਰਾਜ ਨਹੀਂ ਰਹਿਣੇ। ਸਤਿਗੁਰੂ ਜੀ ਦੇ ਹਜ਼ੂਰ ਹਰਚਰਨ ਸਿੰਘ ਇੰਸਪੈਕਟਰ, ਜੋ ਕਾਲੇਵਾਲ ਪਿੰਡ ਜ਼ਿਲ੍ਹੇ ਅੰਬਾਲੇ ਦਾ ਰਿਆਸਤ ਬੀਕਾਨੇਰ ਵਿੱਚ ਨੌਕਰ ਸੀ, ਆ ਚਰਨੀ ਲੱਗਾ ਅਤੇ ਦੱਸਿਓ ਸੂ, ਹੁਣ ਰਾਜਾ ਬੀਕਾਨੇਰ ਵਾਲਾ ਬੜਾ ਦੁਖੀ ਹੈ, ਦੋਹਾਂ ਪਾਸਿਆਂ ਤੋਂ ਡਰਦਾ ਹੈ। ਉੱਧਰ ਪਾਕਿਸਤਾਨ ਬਹਾਵਲਪੁਰ ਵੱਲੋਂ ਹੱਦ 'ਤੇ ਹੈ ਅਤੇ ਇੱਧਰ ਕਾਂਗਰਸ ਕੋਈ ਹੱਕ ਕੋਲ ਨਹੀਂ ਰਹਿਣ ਦਿੰਦੀ। ਸਤਿਗੁਰੂ ਜੀ ਕਿਹਾ, ਮੈਂ 1940 ਈਸਵੀ ਵਿੱਚ ਸਰ ਜੋਗਿੰਦਰ ਸਿੰਘ ਕੋਲੋਂ ਚਿੱਠੀ ਰਾਜੇ ਨੂੰ ਪਵਾਈ ਸੀ ਕਿ ਕਾਂਗਰਸ ਨਾਲ ਰਲ ਦੇਸ਼ ਦਾ ਕੰਮ ਕਰੇ, ਇਹ ਰਾਜ ਨਹੀਂ ਕਿਸੇ ਕੋਲ ਰਹਿਣੇ। ਹੁਣ ਜੋ ਭਾਣਾ ਆਇਆ ਸੂ ਸਿਰ 'ਤੇ ਸਵੇ, ਹੁਕਮ ਦਸਵੇਂ ਗੁਰਾਂ ਦਾ ਏ, ਰਾਜੇ ਨਹੀਂ ਰਹਿਣੇ। ਸਤਿਗੁਰੂ ਜੀ ਇਸ ਸਾਲ 6000 ਦਾ ਬੀਜ ਪੁਆਇਆ ਕਣਕ ਦਾ, ਸਭ ਆਏ ਕੋਲ ਵੱਸੇ ਪਿੰਡਾਂ ਵਿੱਚ ਸਿੱਖਾਂ ਨੂੰ, ਜੋ ਨਿਰੇ ਕੁਸੰਗੀ ਸੀ। ਸੋ ਇਹ ਹੁਕਮ ਸਤਿਗੁਰਾਂ ਵੱਲੋਂ, ਜੋ ਚੋਰਾਂ ਦੀ ਮਦਦ ਕਰੇਗਾ ਸੋ ਵੀ ਪੁਲਿਸ ਨੂੰ ਫੜਾ ਦਿੱਤਾ ਜਾਵੇਗਾ। ਸਭ ਡਰਦੇ ਹੋਰ ਜ਼ਿਲ੍ਹਿਆਂ ਕਰਨਾਲ, ਜਲੰਧਰ, ਅੰਬਾਲਾ, ਲੁਧਿਆਣਾ ਨੂੰ ਨਿਕਲ ਗਏ ਸੀ ਅਤੇ ਜਾ ਕਹਿੰਦੇ ਸੀ, ਕੂਕੇ ਸਾਨੂੰ ਚੰਗਿਆਂ ਨਹੀਂ ਜਾਣਦੇ, ਗੁਰੂ ਜੀ ਦਾ ਹੀ ਹੁਕਮ ਮੰਨਦੇ ਹਨ। ਸਤਿਗੁਰੂ ਜੀ ਦਿੱਲੀਓਂ ਰੇਸ ਤੋਂ ਹੋ, ਭੈਣੀ ਸਾਹਿਬੋਂ ਹੋ, ਅੰਮ੍ਰਿਤਸਰ ਦੀਪਮਾਲਾ 'ਤੇ 17 ਕੱਤਕ ਕੁਝ ਆਨੰਦ ਕਰ ਅਤੇ ਕੁਝ ਜੋ ਗੁਰਮੁਖੀ ਨਾ ਪੜ੍ਹੇ ਸੀ ਮੁੜ 'ਤੇ ਪਾ ਜਲੰਧਰੋਂ ਹੋ ਆਏ ਅਤੇ ਕਿਹਾ, ਦੁੱਖ ਹੋਇਆ ਹੈ, ਸਿੱਖ ਗੁਰਮੁਖੀ ਅੱਖਰ ਦਸਮ ਜੀ ਅਤੇ 12ਵੇਂ ਗੁਰੂ ਜੀ ਦਾ ਹੁਕਮ ਮੰਨ ਅਤੇ ਲੋੜ ਨੂੰ ਵੀ ਪੜ੍ਹਦੇ ਨਹੀਂ, ਇਹਨਾਂ ਦਾ ਕੀ ਹਾਲ ਰਹੇਗਾ। ਉਪਾਧੀ ਦਾ ਮੁੱਢ, ਜੱਗ ਮਲੇਰੇ ਸਵੇਰੇ ਹੰਡਾਲੀ ਲਈ ਜਾਂਦੇ ਸੂਬਾ ਵਰਿਆਮ ਸਿੰਘ ਜੀ ਦੇ ਸੇਵਕ ਗੁਰਬਚਨ ਸਿੰਘ ਮੱਠੇ ਠਾਕਰ ਵਰਨਾ ਦੇ ਨੂੰ ਘਸੀਟਾ ਸਿੰਘ ਦੇ ਜਵਾਈ ਪੂਰਨ ਸਿੰਘ ਨੇ 7 ਪ੍ਰਾਣੀਆਂ ਮਾਰੀਆਂ, ਜੋ ਅੰਦਰੇ ਅੰਦਰ ਔਖ ਸੀ ਸੋ ਜ਼ਾਹਰ ਹੋਇਆ। ਸਤਿਗੁਰੂ ਜੀ ਪਾਸ ਇਹ ਸ਼ਿਕਾਇਤ ਪੁੱਜੀ ਤਾਂ ਕਿਹੋ ਨੇ, ਸਹਿਜ ਨਾਲ ਨਿਬੇੜਾਂਗੇ। ਮੇਰਾ ਅੱਜ ਵੀ ਇਹ ਵਾਰਤਾ ਲਿਖਣ ਵੇਲੇ ਹੌਕਾ ਨਿਕਲਿਆ ਹੈ ਅੰਦਰੋਂ ਕਿ ਇਸ ਪੂਰਨ ਸਿੰਘ ਤੋਂ ਛੇੜ ਛੇੜ ਵੱਡੀ ਉਪਾਧੀ ਦਾ ਮੁੱਢ ਵੱਜਾ। ਘਸੀਟਾ ਸਿੰਘ ਜਵਾਈ ਨੂੰ ਨਾ ਛੱਡ ਸਕਿਆ ਅਤੇ ਸਤਿਗੁਰੂ ਜੀ ਨਾਲ ਵਿੱਢ ਲਈ। ਜੇ ਮੈਂ ਕਹਿੰਦਾ, ਤੂੰ ਕਿਉਂ ਜਵਾਈ ਦੇ ਮਤੇ ਲੱਗ ਪੁੱਠੇ ਪਾਸੇ ਤੁਰਨਾ ਏ, ਤੂੰ ਇਹਨੂੰ ਪਿਓ ਕੋਲ ਘੱਲ, ਤਾਂ ਉਹ ਕਹਿੰਦਾ, ਉਹ ਸਭ ਕਸੰਗੀ ਹੋ ਗਏ ਨੇ, ਥੱਟੇ ਮਾਣਕ ਵਾਲੇ ਦੇ ਕਰਨਾਲ ਵਿਰਕ ਜੁੜੇ ਹਨ, ਸ਼ਰਾਬੀ ਕਬਾਬੀ ਹੀ ਸਾਰੇ। ਇਸ ਮੇਰੇ ਕਰਕੇ ਕੱਛ ਅੜਾਈ ਹੋਈ ਏ, ਮੈਂ ਡਰਦਾ ਹਾਂ ਉੱਥੇ ਜਾ ਕੇ ਕੁੜੀ ਦੁਖੀ ਹੋਵੇਗੀ। ਜੰਮੀਆਂ ਤੋਂ ਭੱਜਿਆ ਵੀ ਨਹੀਂ ਜਾਂਦਾ ਅਤੇ ਉਹਨਾਂ ਨੂੰ ਧੱਕਿਆ ਵੀ ਨਹੀਂ ਜਾਂਦਾ। ਮੈਂ ਬਥੇਰਾ ਕਹਿੰਦਾ, ਸਿਆਣੇ ਆਖਦੇ ਹਨ ਧੀ ਜੇ ਮੰਦੇ ਘਰ ਦਿੱਤੀ ਜਾਵੇ ਭੁੱਲ ਹੋ ਤਾਂ ਖੈਰ ਇੱਕੋ ਜੀ ਤੇ ਜਾਂਦਾ ਹੈ, ਪਰ ਨੂੰਹ ਮੰਦੇ ਘਰ ਦੀ ਨਾ ਆਵੇ, ਖਲਣਾ ਹੀ ਖਰਾਬ ਹੋ ਜਾਂਦਾ ਏ। ਅਤੇ ਸਿਆਣਿਆਂ ਕਿਹਾ ਏ, ਘਰ ਮੰਦਾ ਜਵਾਈ ਰੱਖਿਆਂ ਵੀ ਖਲਣਾ ਖਰਾਬ ਕਰ ਦਿੰਦਾ ਏ। ਮਤੇ ਤੇਰੇ ਨਾਲ ਇਹੋ ਪਾਣਾ ਨਾ ਵਰਤੇ। ਤਾਂ ਘਸੀਟਾ ਸਿੰਘ ਜੀ ਹੌਕਾ ਭਰ ਕਹਿਆ, ਮੈਂ ਚਾਰਾ ਤਾਂ ਕਰਾਂਗਾ ਜੇ ਇਸ ਮੌਤੋਂ ਬਚ ਜਾਵਾਂ, ਪਰ ਜੇ ਸਰੀਕੇ ਦੀ ਸ਼ਰਕਤ ਮੌਤ ਨੇ ਨਾ ਮਾਰਿਆ ਤਾਂ, ਅਤੇ ਜੇ ਸ਼ਿਰਕਤ ਦੀ ਮੌਤ ਸ਼ਰੀਕੇ ਵੱਲੋਂ ਆਵੇ ਤਾਂ ਜੱਟ ਜਿੰਦ 'ਤੇ ਦੇ ਦਿੰਦਾ ਏ, ਪਰ ਜਿੱਦ ਨਹੀਂ ਦਿੰਦਾ। ਕਿਤੇ ਇਹ ਮੌਤ ਨਾ ਪੈਂਦੀ ਜਾਪੇ, ਮੈਨੂੰ ਦੁੱਖ ਨਾਲ ਲਿਖਣਾ ਪੈਂਦਾ ਏ। ਮੇਰੇ ਅਤੇ ਘਸੀਟਾ ਸਿੰਘ ਜੀ ਦੇ ਇਹ ਦੁੱਖ ਸੁੱਖ ਕੀਤੇ ਬਚਨ ਵਰਤੇ ਅਤੇ ਨਾ ਟਲੇ, ਅਤੇ ਅੱਜ ਉਹ ਪੂਰਨ ਸਿੰਘ ਘਸੀਟਾ ਸਿੰਘ ਦੇ ਪਰਿਵਾਰ ਨੂੰ ਗੁਰੂ ਘਰੋਂ ਦੂਰ ਕਰ, ਆਪ ਵੀ ਲਾਂਭੇ ਹਾਰਨੀਓਂ ਥੋਬਰੀ ਜਾ ਵਸਿਆ ਅਤੇ ਕੂਕਾ ਵੀ ਨਹੀਂ ਰਿਹਾ। ਇਹ ਜਨਮੇਜੇ ਰਾਜੇ ਅਤੇ ਬਿਆਸ ਦੀ ਭਾਣੇ ਭੈੜੇ ਵਰਤਣ ਤੋਂ ਪਹਿਲਾਂ ਸਭ ਗੱਲ ਦੱਸੀ ਵਾਂਗੂ ਭਾਵੀ ਅਟੱਲ ਵਰਤੀ ਨਾ ਹੀ ਟਲੀ। ਥੋੜ੍ਹੇ ਦਿਨਾਂ ਦੇ ਪ੍ਰਾਹੁਣੇ ਸਤਿਗੁਰੂ ਜੀ 24 ਕੱਤਕ ਦਿੱਲੀ ਗਏ, 25 ਪਟਿਆਲੇ ਦਰਸ਼ਨ ਦਿੱਤੇ। ਰਾਜੇ ਵੱਲੋਂ ਚਿੱਠੀਆਂ ਅਰਜਾਂ ਘੱਲ ਸੰਤ ਸਮਾਗਮ 'ਤੇ ਅਖੰਡ ਪਾਠ ਰੱਖਿਆ ਸੀ, ਪਰ ਆਇਆਂ ਦੇ ਆਦਰ ਦੀ ਕੋਈ ਸੋਚ ਸਾਂਭਾ ਨਾ ਕੀਤੇ ਸੀ। ਧੂੜ ਧੁੱਪ ਧੱਕੇ ਹੀ ਵੇਖਣ ਵਿੱਚ ਆਉਣ। ਵੱਡੇ ਮੰਦਰ ਵਿੱਚ ਅਖੰਡ ਪਾਠ ਹੁੰਦੇ ਤੋਂ ਉੱਚੀ ਸਾਹਵੇਂ ਜੋੜੇ ਸਣੇ ਰਾਜੇ ਦੀ ਫੋਟੋ ਲੱਗੀ ਸੀ। ਰਾਜਾ ਗ੍ਰੰਥ ਸਾਹਿਬ ਸਾਹਵੇਂ ਆਪ ਹੀ ਖੜ੍ਹਾ ਖੜ੍ਹਾ ਮੁੜ ਗਿਆ ਸੀ। ਕਿੰਨੀ ਥਾਈਂ ਆਏ ਸੰਤਾਂ ਸਾਧਾਂ ਦੇ ਡੇਰੇ ਸੀ, ਮੰਦਰਾਂ ਵਿੱਚ ਜੁੜਦੇ ਰਹੇ, ਨਾ ਰਾਜਾ ਆਇਆ ਨਾ ਕੋਈ ਸੰਤ ਸਮਾਗਮ ਹੋਇਆ। ਸਤਿਗੁਰੂ ਜੀ ਦੇ ਹਜ਼ੂਰੀ ਸੇਵਕਾਂ ਤੋਂ ਸਿਵਾ ਹੋਰ ਸਰਦਾਰ ਆਤਮਾ ਸਿੰਘ ਜੀ, ਸਰਦਾਰ ਦਇਆ ਸਿੰਘ ਜੀ, ਆਲਮ ਜੀ ਆਦਿ ਵੀ ਪੁੱਜੇ ਹੋਏ ਸੀ। ਸਤਿਗੁਰੂ ਜੀ ਵੱਖਰੇ ਤੰਬੂ ਲੱਗੇ ਵਿੱਚ ਆਸਾ ਦੀ ਵਾਰ ਦਾ ਕੀਰਤਨ ਆਪਣੀ ਸੰਗਤ ਨਾਲ ਰਲ ਕੀਤਾ ਅਤੇ ਹੋਰ ਸੰਗਤ ਵੀ ਆ ਸੁਣਿਆ। ਲੰਗਰ ਵੀ ਆਪਣੀ ਰਸਤ ਦਾ ਕਰ ਛਕਿਆ, ਦੀਵਾਨ ਲਾਉਣ ਦਾ ਕੋਈ ਸਵੱਬ ਨਾ ਬਣਿਆ। ਸਤਿਗੁਰੂ ਜੀ ਪਾਸ ਹੋਰ ਆਇਆ ਵੀ ਆ ਕਿਹਾ, ਜੇ ਰਾਜੇ ਸੰਤ ਸਮਾਗਮ ਕਰਨਾ ਨਹੀਂ ਸੀ ਤਾਂ ਸੱਦੇ ਕਿਉਂ ਭੇਜੇ? ਐਸੇ ਰਾਜੇ ਥੋੜ੍ਹੇ ਦਿਨਾਂ ਦੇ ਹੀ ਪ੍ਰਾਹੁਣੇ ਹੁੰਦੇ ਹਨ, ਕਹਿ ਸਤਿਗੁਰੂ ਜੀ ਚਲੇ ਆਏ। ਜੱਸੋਵਾਲ ਦੀ ਮਾਈ, ਸਤਿਗੁਰੂ ਜੀ ਜਦ ਪਟਿਆਲੇ ਜਾਂਦੇ ਨੇੜੇ ਦੇ ਪਿੰਡ ਜੱਸੋਵਾਲ ਦੀ ਇੱਕ ਜੱਟੀ ਮਾਈ ਨੂੰ ਜ਼ਰੂਰ ਦਰਸ਼ਨ ਦਿੰਦੇ। ਇਹ ਮਾਈ ਸਤਿਗੁਰੂ ਜੀ ਦੇ ਚਰਨਾਂ 'ਤੇ ਮੱਥਾ ਟੇਕ ਜੋ ਭੇਟ ਸਰਦੀ ਥਾਲੀ ਵਿੱਚ ਪਾ ਹੱਥ ਜੋੜ ਆਪਣੇ ਬਣਾਏ ਅੱਖਰ ਉਚਾਰ ਕਰ ਸੁਣਾਉਂਦੀ, ਸਤਿਗੁਰੂ ਜੀ ਦੀ ਉਸਤਤ ਭਰੇ। ਊੜਾ ਉਸਤਤ ਗੁਰ ਕੀ ਕਰੀਏ, ਐੜਾ ਅੱਗੇ ਤਨ ਮਨ ਧਰੀਏ, ਈੜੀ ਏਸ ਪ੍ਰੇਮ ਦੀ ਸੀੜੀ, ਭੀੜੀ ਉੱਪਰ ਟੁਰੇ ਨਾ ਕੀੜੀ, ਸੱਸਾ ਸਵਾਸ ਸਵਾਸ ਗੁਰ ਜਪ ਕੇ, ਹਾਹਾ ਹੋਈਏ ਠੰਡੇ ਰਪ ਕੇ, ਆਦਿ ਸਤਿਗੁਰੂ ਜੀ ਮਗਨ ਹੋ ਸੁਣਦੇ ਰਹਿੰਦੇ ਅਤੇ ਝੱਟ ਬਾਅਦ ਕਹਿੰਦੇ, ਮਾਈ ਜੀ ਹੁਣ ਆਗਿਆ ਦਿਓ, ਅੱਗੇ ਜਾਣਾ ਹੈ। ਮਾਈ ਕਹਿੰਦੀ, ਮੇਰਾ ਕੀ ਮਾਣਾ ਹੈ, ਮੈਂ ਮਹਾਰਾਜ ਵੀਰ ਸਿੰਘ ਜੀ ਅਤੇ ਸੰਤ ਇੰਦਰ ਸਿੰਘ ਜੀ ਚੱਕਰਵਰਤੀ ਤੋਂ ਉਸ ਮਾਈ ਦੇ ਨਾਮ ਦਾ ਪਤਾ ਨਹੀਂ ਲਾ ਸਕਿਆ ਅਤੇ ਮੈਂ ਦੇਹ ਮੁਸਾਫਰੀ ਨਾਲ ਝੱਲਦੀ ਕਰ ਜੱਸੋਵਾਲ ਪੁੱਜ ਨਹੀਂ ਸਕਿਆ। ਕਈ ਨਗਰ ਅਤੇ ਸਿੱਖ ਐਸੇ ਹਨ ਜਿੱਥੇ ਗਿਆ ਬੜਾ ਗੁਰੂ ਜੀ ਅਤੇ ਸਿੱਖਾਂ ਦੇ ਉੱਤਰ ਪ੍ਰਸ਼ਨਾਂ ਅਤੇ ਕੌਤਕਾਂ ਦਾ ਹਾਲ ਮਿਲ ਸਕਦਾ ਹੈ, ਪਰ ਮੈਨੂੰ ਜਲ ਨਹੀਂ ਹੋਰ ਖੂਹ ਦਾ ਪਚਦਾ। ਇਸੇ ਕਰਕੇ ਪੁਰਾਣਾ ਲਿਖਿਆ ਹੀ ਸ਼ੁੱਧ ਕਰ ਰਿਹਾ ਹਾਂ। ਕੀ ਪਤਾ ਏ ਕਿਹੜੇ ਵੇਲੇ ਕੰਮ ਮੁੱਕ ਜਾਏ। ਝਗੜਾ ਚੌਧਰ ਦਾ। ਸਤਿਗੁਰੂ ਜੀ 27 ਕੱਤਕ ਨੂੰ ਚੁਚਾਲ ਦਰਸ਼ਨ ਦਿੱਤੇ, 28 ਨੂੰ ਸਭ ਤਬੇਲੇ ਵਾੜੇ ਬੇਲੇ ਬਾਗ ਖੂਹ ਜੂ ਵਰਨੀ ਵੱਲ ਨਿਗਾਹ ਫੇਰਾ ਕੀਤਾ, 29 ਨੂੰ ਸਭ ਝੇੜਿਆਂ ਵਾਲੇ ਆਪੋ ਵਿੱਚ ਦੇ ਸੱਦੇ ਅਤੇ ਹੋਰ ਨਗਰ ਵਸਾਇਆਂ ਦੇ ਸਿੱਖ ਸੱਦੇ, ਕਈ ਫੈਸਲੇ ਕੀਤੇ, ਮੁਕੱਦਮੇ ਸੁਣੇ। ਕਈ ਸਿੱਖ ਭੁੱਲਾਂ ਮਨ ਆਪੋ ਵਿੱਚ ਚਰਨੀ ਲੱਗੇ, ਗਲੇ ਮਿਲੇ, ਗਿਲੇ ਗਵਾਏ, ਪਰ ਘਸੀਟਾ ਸਿੰਘ ਦੇ ਜਵਾਈ ਇੱਕ ਤੰਦ ਸਿੱਧੀ ਨਾ ਪਾਈ ਅਤੇ ਕਵੇ ਜਦ ਮੈਂ ਦੂਰੋਂ ਕਹਿ ਰਿਹਾ ਸਾਂ ਤੂੰ ਸਾਡੇ ਖੇਤ ਵਿੱਚੋਂ ਹੰਡਾਲੀ ਨਾ ਲੰਘਾ ਤਾਂ ਇਸ ਮੇਰੀ ਆਖੀ ਦੀ ਪਰਵਾਹ ਕਿਉਂ ਨਾ ਕੀਤੀ। ਗੁਰਬਚਨ ਸਿੰਘ ਕਹੇ ਮੈਂ ਤਾਂ ਖੇਤ ਹੀ ਸਾਰੇ ਗੁਰੂ ਕੇ ਸਮਝੇ ਸੀ, ਅਜੇ ਕਿਸੇ ਦੀ ਕਿਹੜੀ ਮੱਲ ਮੇਰੇ, ਪਰ ਸੂਬਾ ਜੀ ਅਤੇ ਘਸੀਟਾ ਸਿੰਘ ਜੀ ਦੀ ਕੋਈ ਗੁੱਝੀ ਖਾਰ ਗੱਲ ਹੋਵੇਗੀ ਜੋ ਮੇਰੇ 'ਤੇ ਝਾੜ ਦਿੱਤੀ ਗਈ ਏ। ਸਤਿਗੁਰੂ ਜੀ ਕਿਹਾ ਪੁਆੜਾ ਅਤੇ ਸਾੜਾ ਸਾਰਾ ਚੌਧਰ ਦਾ ਏ। ਮਾਤ ਹਿੱਤ ਕਹਿੰਦੇ ਹਨ, ਇਹ ਮੁਖਤਾਰ ਕੁਟੰਬ ਪਾਲਦੇ ਹਨ ਅਤੇ ਮੁਖਤਾਰ ਕਹਿੰਦੇ ਹਨ ਕਿ ਇਹ ਕਿਹਾ ਨਹੀਂ ਮੰਨਦੇ, ਹੋਏ ਸਾਰੇ ਇੱਕ ਤੋਂ ਇੱਕ ਕੋਕੜੂ, ਤੁਹਾਨੂੰ ਆਪਣੀ ਚੌਧਰ ਦੀ ਪਈ ਹੋਈ ਏ। ਨੌਂਦਰਾਂ ਦਾ ਭੇੜ ਕਰਦੇ ਹੋ, ਸਾਵੀਂ ਵੱਢਦੇ ਹੋ, ਕੋਈ ਘੱਟ ਨਹੀਂ ਬਣਦਾ। ਮੈਨੂੰ ਦਿਸਦਾ ਏ ਚੌਧਰ ਦਾ ਰੌਲਾ ਏ, ਤੁਸੀਂ ਔਖੇ ਦਿਨ ਵੀ ਨਹੀਂ ਜੁੜ ਕੇ ਕੱਢਦੇ। ਮੈਂ ਜਿਸ ਲਈ ਤੁਹਾਨੂੰ ਲਿਆ ਬਹਾਇਆ ਏ, ਵੇਖੋ ਕਈ ਮੁਲਕਾਂ ਦਾ ਰੌਲਾ ਆਪੋ ਵਿੱਚ ਪਿਆ ਹੋਇਆ ਏ। ਮੈਂ ਸਿਆਮ ਨੂੰ ਜਾਣਾ ਹੈ, ਕਦੀ ਜਾਪਦੇ ਹੋ ਤੰਗ ਦਸਤੀ ਤੋਂ ਹੁਸੜੇ ਬੜੇ ਪਿਛੜੇ ਜ਼ਿਲ੍ਹਿਆਂ ਨੂੰ ਜਾਣ ਦੀਆਂ ਸਲਾਹੀ ਕਰਦੇ ਹੋ, ਜੋ ਜਾਏਗਾ ਉਹ ਔਖਾ ਹੋਵੇਗਾ। ਭਜਨ ਬਾਣੀ ਵੱਲੋਂ ਵਾਂਝਿਆਂ ਅਤੇ ਸਾਧ ਸੰਗਤ ਵੱਲੋਂ ਗਿਲਾਨਿਆਂ ਜਾਏਗਾ। ਤੁਸਾਂ ਮੇਰੇ ਆਉਣ ਤੱਕ ਕਿਸੇ ਨਾਲ ਝਗੜਾ ਕਰਨਾ ਨਾ ਜਾਣਾ ਕਿਤੇ। ਸਤਿਗੁਰੂ ਜੀ ਬਚਨ ਕੀਤਾ, ਵੇਖੋ ਮੈਂ ਤੁਹਾਡੇ ਪਿਆਰ ਕਾਰਨ ਸਦਾ ਦਾ ਧਾਰਨ ਕੀਤਾ ਮਹੀਨਾ ਜਪ ਤਪ ਦੂਜੇ ਸਾਲ ਦਾ ਨਹੀਂ ਕਰ ਸਕਿਆ। ਮਨੋ ਜਾਣਿਆ ਹੈ ਦੁਖੀ ਸਿੱਖਾਂ ਦਾ ਦਰਦ ਹੀ ਸਾਰੇ ਜਪ ਤਪ ਏ। ਮੈਂ ਖੱਪ ਖੱਪ ਤੁਹਾਨੂੰ ਬਚਾ ਲਿਆ ਬਹਾਇਆ ਏ। ਤੁਸੀਂ ਜੇ ਆਪਣਾ ਕੁਝ ਨਫ਼ਾ ਨੁਕਸਾਨ ਨਹੀਂ ਲੋਚਦੇ ਤਾਂ ਮੇਰਾ ਦਰਦ ਹੀ ਸੋਚੋ। ਕਹਿੰਦਿਆਂ ਸਤਿਗੁਰੂ ਜੀ ਦਾ ਗਲਾ ਭਰ ਗਿਆ ਅਤੇ ਉੱਠ ਕੇ ਭੈਣੀ ਸਾਹਿਬ ਨੂੰ ਜਾਣ ਲਈ ਸੰਤ ਰਤਨ ਸਿੰਘ ਜੀ ਨੂੰ ਕਿਹਾ, ਕੱਲ੍ਹ ਸਵੇਰੇ ਹੀ ਚਲੇ ਜਾਣਾ ਹੈ, ਅੱਜ ਕ ਨਾ ਪਵੇ ਤਿਆਰ ਹੋਵੋ ਅਮਨ ਲਈ ਇਕੱਠ। ਇੰਨੀ ਦਿਨੀ ਪੈਰਿਸ ਵਿੱਚ ਇਹਨਾਂ ਦੇਸ਼ਾਂ ਅਮਰੀਕਾ, ਕਨੇਡਾ, ਬਰਮਾ, ਆਸਟ੍ਰੇਲੀਆ, ਹਿੰਦੁਸਤਾਨ, ਪਾਕਿਸਤਾਨ, ਮਿਸ਼ਰ, ਤੁਰਕੀ, ਚੀਨ, ਰੂਸ, ਇਟਲੀ, ਯੂਗੋਸਲਾਵੀਆ, ਫਰਾਂਸ, ਬ੍ਰਾਜ਼ੀਲ, ਹਾਲੈਂਡ, ਸਵੀਡਨ, ਈਰਾਨ, ਅਫਰੀਕਾ, ਅਰਬ, ਯੂਕਰੇਨ ਆਦਿ ਦਾ ਇਕੱਠ ਹੋਇਆ ਅਤੇ ਅਮਨ ਕਮੇਟੀ ਬਣ ਸੋਚ ਰਹੀ ਹੈ ਕਿ ਜੰਗ ਨਾ ਹੋਵੇ ਕਦੇ ਆਪੋ ਵਿੱਚ। ਹਿੰਦੁਸਤਾਨ ਵੱਲੋਂ ਵਿਜੈ ਲਕਸ਼ਮੀ ਅਤੇ ਪਾਕਿਸਤਾਨ ਵੱਲੋਂ ਜਫਰ ਅਲੀ ਪੁੱਜੇ ਹੋਏ ਸਨ। ਲੰਡਨ ਵਿੱਚ ਵੀ ਹਿੰਦੁਸਤਾਨ, ਪਾਕਿਸਤਾਨ, ਕੈਨੇਡਾ, ਆਸਟ੍ਰੇਲੀਆ, ਬਰਮਾ, ਲੰਕਾ, ਅਰਬ ਜੁੜੇ ਕਿ ਜੰਗ ਨਾ ਹੋਵੇ ਕਦੇ ਆਪੋ ਵਿੱਚ। ਹਿੰਦੁਸਤਾਨ ਵੱਲੋਂ ਜਵਾਹਰ ਲਾਲ ਨਹਿਰੂ ਅਤੇ ਪਾਕਿਸਤਾਨ ਵੱਲੋਂ ਲਿਆਕਤ ਅਲੀ ਪੁੱਜੇ ਸੀ। ਉੱਪਰੋਂ ਸਭ ਹਿੱਤ ਜਨਾਉਂਦੇ ਪਰ ਅੰਦਰੋਂ ਹੋਰ ਹੀ ਰਹਿੰਦੇ। ਮੈਂ ਇਹ ਅਖਬਾਰਾਂ ਤੋਂ ਲੈ ਲਿਖਿਆ ਹੈ। ਸਤਿਗੁਰੂ ਜੀ ਕਿਹਾ, ਮੈਂ ਸਿਆਮ ਨੂੰ ਜਾਣਾ ਹੈ, ਤੁਸਾਂ ਆਏ ਦਾ ਆਦਰ ਕਰਨਾ, ਜਲ ਪ੍ਰਸ਼ਾਦਾ ਜਗ੍ਹਾ ਸਨੇਹ ਨਾਲ ਦੇਣੇ। ਬੋਧੀ ਵਾਲਾ ਤਾਰਾ ਵੀ ਚੜ੍ਹਦੇ ਦੱਖਣ ਦੀ ਗੂਠੇ ਚੜ੍ਹਦਾ ਹੈ। ਲੋਕ ਕਹਿੰਦੇ ਕੌਰਵਾਂ ਪਾਂਡਵਾਂ ਯੁੱਧ ਸਮੇਂ ਵੀ ਇਹ ਚੜ੍ਹਿਆ ਸੀ ਅਤੇ 1914 ਈਸਵੀ ਦੇ ਜੰਗ ਸਮੇਂ ਵੀ ਵਿਖਾਲੀ ਦਿੰਦਾ ਸੀ। ਸਤਿਗੁਰੂ ਜੀ 30 ਕੱਤਕ ਚੁਚਾਲੋਂ 2 ਮੱਘਰ ਪੂਰਨਮਾਸ਼ੀ ਦੇ ਪੁਰਬ ਦਾ ਮੇਲਾ ਭੈਣੀ ਸਾਹਿਬ ਵੀ ਮਨਾਉਣਾ ਕਹਿ ਵਿਦਾ ਹੋਏ। ਚੁਚਾਲ ਵੀ ਸੰਗਤ ਪੂਰਨਮਾਸ਼ੀ ਮੇਲਾ ਕੀਤਾ, ਦੀਵਾਨ ਲੱਗਾ, ਪ੍ਰਸ਼ਾਦ ਵਰਤਿਆ। ਕੋਈ ਨਾ ਜਾਓ, ਸਤਿਗੁਰੂ ਜੀ ਪਟਨਿਓਂ ਜਾ ਸੁਨੇਹਾ ਵੱਡੇ ਬਾਬਾ ਜੀ ਨੂੰ ਭੈਣੀ ਸਾਹਿਬ ਭੇਜਿਆ। ਤੁਸਾਂ ਉਹਨਾਂ ਪਿੰਡਾਂ ਵਿੱਚ ਚੁਚਾਲ ਜਾ, ਜਿਵੇਂ ਕਿਵੇਂ ਸਿੱਖਾਂ ਨੂੰ ਮੇਰੇ ਆਉਣ ਤੱਕ ਕਿਤੇ ਕਿਸੇ ਨੂੰ ਨਾ ਜਾਣ ਦੇਣਾ ਅਤੇ ਸੁਲਾਹ ਨਾਲ ਦਿਨ ਕੱਟਣ ਦੀ ਪੱਕੀ ਕਰਨੀ। ਮੈਂ ਆ ਕੇ ਸਭ ਦੀ ਸੁਣਾਂਗਾ, ਸਭ ਦੀ ਲੋੜ ਪੂਰੀ ਕਰਾਂਗਾ। ਬਾਬਾ ਜੀ ਚੁਚਾਲ ਆ, ਸਭ ਪਿੰਡਾਂ ਵਿੱਚ ਜਾ, ਸਿੱਖਾਂ ਨੂੰ ਸੱਦ ਬਹਾ। ਗਲ ਵਿੱਚ ਪੱਲਾ ਪਾ ਕੇ ਕਿਹਾ, ਤੁਸੀਂ ਪਿੱਛੇ ਨੂੰ ਕੋਈ ਨਾ ਜਾਓ, ਮੈਨੂੰ ਬੱਚਾ ਜਾਣ ਮੇਰੀ ਹੌਂਸਲਾ ਅਫਜਾਈ ਕਰੋ, ਮੈਨੂੰ ਹੁਕਮ ਆਇਆ ਹੈ ਸਤਿਗੁਰੂ ਜੀ ਵੱਲੋਂ ਕਿ ਤੂੰ ਜਿਵੇਂ ਕਿਵੇਂ ਜਾਂਦਿਆਂ ਨੂੰ ਰੋਕ, ਮੇਰੀ ਲਾਜ ਆਏ ਤੇ ਗਲ ਪੱਲਾ ਪਾਏ ਦੀ ਰੱਖੋ। ਜੇ ਪਿੱਛੇ ਜਾਓਗੇ ਕੋਈ ਤੁਹਾਨੂੰ ਮੰਦਾ ਕਹੇਗਾ, ਕੋਈ ਸਾਨੂੰ, ਤੁਹਾਡੀ ਸਾਡੀ ਪੱਤ ਇੱਕ ਹੈ, ਤੁਸੀਂ ਵਿੱਚੋਂ ਪਿੱਛੇ ਨੂੰ ਕੋਈ ਨਾ ਜਾਓ। ਸਤਿਗੁਰੂ ਜੀ ਆ ਕੇ ਸਭ ਦੇ ਦੁੱਖ ਭੁੱਖ ਕਿਰਪਾ ਕਰਕੇ ਕੱਟ ਦੇਣਗੇ ਅਤੇ ਕਿਹਾ, ਦੁੰਦ ਸਮਾਂ ਇਕੱਠੇ ਹੋ ਕੱਟ ਲੈਣ ਦਾ ਹੁਕਮ ਹੈ ਸਤਿਗੁਰੂ ਰਾਮ ਸਿੰਘ ਜੀ ਵੱਲੋਂ, ਅਤੇ ਇਹਨਾਂ ਕਿਹਾ ਹੈ ਜੋ ਗਿਆ ਉਸ ਨੂੰ ਗਲ ਆਪਣੇ ਵਿੱਚ ਪੱਲਾ ਪਾ ਕੇ ਤਰਲਾ ਕਰਕੇ ਵੀ ਮੋੜ ਲਿਆਓ। ਇਹ ਸੁਣ ਜੋ ਜੀ ਵਿੱਚ ਜਾਣ ਦੀਆਂ ਸਲਾਹਾਂ ਕਰਦੇ ਸੀ, ਸੋ ਵੀ ਸਹਿਜ ਵਿੱਚ ਹੋਏ।